ਜੁਗਨੂੰ ਬਾਈ ਮੇਰੇ ਕੋਲ ਕੋਈ ਟੌਪਿਕ ਨੇ,
ਅੱਛਾ
ਤੂੰ ਉਹਨਾਂ ਬਾਰੇ ਆਪਣੀ ਰਾਏ ਦੇ।
ਆ ਜਾ।
ਸਭ ਤੋਂ ਪਹਿਲਾਂ ਟੈਲੀਵਿਜ਼ਨ ਦੇ ਪ੍ਰੋਗਰਾਮ,
ਅੱਜ ਕੱਲ ਦੇ ਟੈਲੀਵਿਜ਼ਨ ਦੇ ਪ੍ਰੋਗਰਾਮ ਦੇਖ ਕੇ ਟੀਵੀ ਟੀਵੀ ਹੀ ਨਹੀਂ ਲੱਗਦਾ, ਐਂ ਲੱਗਦਾ ਜਿਵੇਂ ਬਾਥਰੂਮ ਦਾ ਬੂਹਾ ਖੁੱਲਾ ਰਹਿ ਗਿਆ ਹੋਵੇ।
ਤੇ ਅੱਜ ਕੱਲ ਦੇ ਬੱਚੇ,
ਅੱਜ ਕੱਲ ਦੇ ਬੱਚੇ ਜੰਮਦੇ ਡਿਜੀਟਲ। ਬੱਚਾ ਹਸਪਤਾਲ ਚ ਪੈਦਾ ਹੋਇਆ, ਪੈਦਾ ਹੋਣ ਸਰ ਨਰਸ ਨੂੰ ਕਹਿੰਦਾ ਆਂਟੀ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ? ਨਰਸ ਕਹਿੰਦੀ ਬੇਟਾ ਆਪਣੇ ਕਿਆ ਕਰਨਾ ਹੈ, ਕੋਈ ਖਾਸ ਕੰਮ ਨੀ, ਬਸ ਧੰਨ ਬਰਾਜ ਨੂੰ SMS ਭੇਜਣਾ ਵੀ ਠੀਕ ਠਾਕ ਪਹੁੰਚ ਗਏ।
ਤੈਨੂੰ ਸੱਤ ਦਾ ਪਿਆਰ,
ਉਹ ਗੋਲੀ ਮਾਰ। ਅੱਜ ਕੱਲ ਦੀਆਂ ਬਹੁਤੀਆਂ ਕੁੜੀਆਂ ਤਾਂ ਵਿਆਹ ਤੋਂ ਪਹਿਲਾਂ ਇਹੀ ਅਰਦਾਸ ਕਰਦੀਆਂ ਨੇ ਕਿ ਹੇ ਰੱਬਾ ਜਾਂ ਤਾਂ ਮੇਰੀ ਸੱਸ ਚੰਗੀ ਹੋਵੇ ਜਾਂ ਫਿਰ ਉਹਦੀ ਫੋਟੋ ਹਾਰ ਪਾ ਕੇ ਘਰ ਦੀ ਕੰਧ ਤੇ ਟੰਗੀ ਹੋਵੇ।
ਪੰਜਾਬ ਵਿੱਚ ਬਿਜਲੀ ਦਾ ਹਾਲ,
ਇਹ ਤਾਂ ਜੰਮਦੇ ਬੱਚਿਆਂ ਨੂੰ ਪਤਾ ਹੈ। ਬੱਚਾ ਹਸਪਤਾਲ ਚ ਜੰਮਿਆ, ਜੰਮਣ ਸਰ ਨਰਸ ਨੂੰ ਕਹਿੰਦਾ ਆਂਟੀ ਲਾਈਟ ਹੈਗੀ? ਉਹ ਕਹਿੰਦੀ ਨਹੀਂ। ਬੱਚਾ ਕਹਿੰਦਾ ਉਹ ਨੋ, ਇਹਦਾ ਮਤਲਬ ਫਿਰ ਪੰਜਾਬ ਚ ਜੰਮ ਪਏ।
ਤੇ ਪੰਜਾਬ ਪੁਲਿਸ ਬਾਰੇ ਤੇਰੀ ਕੀ ਰਾਏ ਹੈ?
ਪੰਜਾਬ ਪੁਲਿਸ ਦੁਨੀਆਂ ਦੀ ਇੱਕੋ ਇੱਕ ਇਹੋ ਜਿਹੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਭਈਏ ਨੂੰ ਵੀ ਕਹਿ ਦਿੰਦੀ ਹੈ, ਉਹ ਭਈਓ ਬਾਹਰ ਨਿਕਲ ਕੇ ਕੱਪੜੇ ਪਾ, ਤੇਰੀ ਤਲਾਸ਼ੀ ਲੈਣੀ ਆ।
ਉਹ ਜੁਗਨੂੰ ਯਾਰ ਮੈਂ ਸੁਣਿਆ ਬਾਹਰ ਦੇ ਮੁਲਕਾਂ ਵਿੱਚ ਮਸ਼ੀਨਾਂ ਵੀ ਰਾਹ ਦੱਸਦੀਆਂ।
ਉਹ ਬਿਲਕੁਲ, ਉਹਨੂੰ ਕਹਿੰਦੇ ਨੇ ਨੈਵੀਗੇਟਰ, ਉਹਦੇ ਚ ਡਰੈਸ ਪਾਓ ਤੇ ਉਹ ਆਪੀ ਰਾਹ ਦੱਸੀ ਜਾਂਦੀ ਹੈ।
ਕਿਵੇਂ?
Please turn left from 1 mile. Take a right turn on the second traffic signal. Please take a U-turn from the next roundabout. Then you will reach your destination. Thank you.
ਅੱਛਾ ਬਈ, ਆਹ ਲਾਈਟਾਂ ਤੋਂ ਖੱਬੇ ਲੈ ਲਓ, ਉਹ ਲਾਈਟਾਂ ਤੋਂ ਸੱਜੇ ਲੈ ਲਓ, ਚੌਂਕ ਤੋਂ ਯੂ ਮਾਰ ਲਓ ਤੇ ਤੁਸੀਂ ਜਿੱਥੇ ਜਾਣਾ ਉੱਥੇ ਪਹੁੰਚ ਗਏ।
ਪਹੁੰਚ ਗਏ
ਜੁਗਨੂੰ ਯਾਰ ਮੈਂ ਸੋਚਦਾ।
ਸ਼ੁਕਰ ਹੈ ਤੂੰ ਵੀ ਸੋਚਦਾ।
ਨਹੀਂ ਮੇਰਾ ਮਤਲਬ ਯਾਰ, ਜੇ ਕਿਤੇ ਉਹੀ ਮਸ਼ੀਨ ਪੰਜਾਬ ਚ ਆ ਜੇ ਤੇ ਪੰਜਾਬ ਦੇ ਵਿੱਚ ਪੰਜਾਬੀ ਚ ਰਾਹ ਕਿਵੇਂ ਦੱਸੂ?
ਘੋਨੇ ਮਿਸਤਰੀ ਦੀ ਵਰਕਸ਼ਾਪ ਕੋਲੋਂ ਖੱਬੇ, ਅੱਧਾ ਕਿਲੋਮੀਟਰ ਦੂਰ ਭੀਮੇ ਬਾਣੀਆਂ ਦੇ ਬੀੜੀਆਂ ਦੇ ਖੋਖੇ ਕੋਲੋਂ ਸੱਜੇ ਮੁੜਨਾ ਹੈ। ਅੱਗੇ 2 ਕਿਲੋਮੀਟਰ ਧਿਆਨ ਨਾਲ ਚੱਲਿਓ ਕਿਉਂਕਿ ਅਗਲੀ ਸੜਕ ਬਾਰੇ ਮਸ਼ਹੂਰ ਹੈ ਕਿ ਸੜਕਾਂ ਟੁੱਟੀਆਂ ਤੇ ਵਿੱਚ ਟੋਏ ਅਸੀਂ ਡਿੱਗ ਪਏ ਨੀ ਓਏ ਹੋਏ। ਟੋਏ ਲੰਘ ਕੇ 20-25 ਗਾਵਾਂ ਦੇ ਝੁੰਡ ਕੋਲੋਂ ਸੱਜੇ ਜਾਣਾ ਹੈ, ਪਰ ਧਿਆਨ ਰੱਖਿਓ ਕਈ ਵਾਰੀ ਗਾਵਾਂ ਭਿੜਦੀਆਂ ਭਿੜਦੀਆਂ ਗੱਡੀਆਂ ਚ ਆ ਵੱਜਦੀਆਂ ਨੇ। ਕਿਰਪਾ ਕਰਕੇ ਗੱਡੀ ਦੇ ਸਾਰੇ ਸ਼ੀਸ਼ੇ ਉੱਪਰ ਕਰ ਲਓ ਕਿਉਂਕਿ ਅੱਗੇ ਕੂੜੇ ਦਾ ਵੱਡਾ ਢੇਰ ਹੈ ਜਿਹਨੂੰ ਚੁਕਾਉਣ ਵਾਸਤੇ ਪਿਛਲੇ 4.5 ਸਾਲ ਤੋਂ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ। ਅਗਲੇ 2 ਕਿਲੋਮੀਟਰ ਯਾਨੀ ਕਿ 4 ਸ਼ਰਾਬ ਦੇ ਠੇਕੇ ਲੰਘ ਕੇ ਸਿੱਧੇ ਜਾਣਾ ਹੈ, ਪਰ ਜਰਾ ਧਿਆਨ ਰੱਖਿਓ ਅੱਗੇ ਬੇਰੁਜ਼ਗਾਰ ਲਾਈਨਮੈਨਾਂ ਦਾ ਧਰਨਾ ਚੱਲ ਰਿਹਾ ਤੇ 3-4 ਸੀਵਰੇਜ ਦੇ ਟੱਕਣ ਖੁੱਲੇ ਪਏ ਹਨ। ਇੱਕ ਤੂੜੀ ਵਾਲਾ ਟਰੱਕ ਪਿਛਲੇ 2 ਮਹੀਨਿਆਂ ਤੋਂ ਪਲਟਿਆ ਪਿਆ ਆਪਣੇ ਮਾਲਕਾਂ ਨੂੰ ਉਡੀਕ ਰਿਹਾ। ਅੱਗੇ ਲਿਖਿਆ ਹੈ ਕਿ ਪੁਲ ਬਹੁਤ ਤੰਗ ਹੈ। ਅਸਲ ਵਿੱਚ ਪੁਲ ਸਰਕਾਰ ਤੋਂ ਬਹੁਤ ਤੰਗ ਹੈ ਕਿਉਂਕਿ ਇਹਦੀ ਮਿਆਦ ਲੰਘੀ ਨੂੰ 18 ਸਾਲ ਹੋ ਗਏ ਹਨ, ਪਰ ਪੁਲ ਅਜੇ ਵੀ ਓਵਰ ਟਾਈਮ ਡਿਊਟੀ ਕਰ ਰਿਹਾ। ਬਸ ਸਰਕਾਰ ਕਿਸੇ ਵੱਡੇ ਐਕਸੀਡੈਂਟ ਦੀ ਉਡੀਕ ਕਰ ਰਹੀ ਹੈ ਤਾਂ ਕਿ ਮੰਤਰੀ ਸਾਹਿਬ ਦੁਰਘਟਨਾ ਵਾਲੀ ਥਾਂ ਤੇ ਜਾ ਕੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਅਨਾਊਂਸ ਕਰਕੇ ਨਵੇਂ ਪੁਲ ਦੀ ਉਸਾਰੀ ਦਾ ਐਲਾਨ ਕਰ ਸਕਣ। ਪੁਲ ਲੰਘਣ ਤੋਂ ਬਾਅਦ ਸੱਜੇ ਮੁੜਨਾ ਹੈ, ਪਰ ਅੱਗੇ ਅਸੀਂ ਤੁਹਾਨੂੰ ਕੁਛ ਨਹੀਂ ਦੱਸ ਸਕਦੇ ਕਿਉਂਕਿ ਅਗਲੀ ਸੜਕ ਸਰਕਾਰ ਦੇ ਸਿਰਫ ਕਾਗਜ਼ਾਂ 'ਚ ਬਣੀ ਹੈ, ਧਰਤੀ ਤੇ ਅਜੇ ਨਹੀਂ ਬਣੀ। ਕਹਿੰਦੇ ਨੇ ਇਹ ਸੜਕ ਦਾ ਠੇਕੇਦਾਰ ਸੜਕ ਨੂੰ ਵਿਚਾਲੇ ਛੱਡ ਕੇ ਭੱਜ ਗਿਆ ਹੈ ਕਿਉਂਕਿ ਰੇਤੇ ਅਤੇ ਬਜਰੀ ਦੇ ਭਾਅ ਤੁਹਾਨੂੰ ਪਤਾ ਹੀ ਹੈ। ਤੁਹਾਡੇ ਬਿਲਕੁਲ ਖੱਬੇ ਪਾਸੇ ਠੇਕੇ ਦੇ ਨਾਲ ਪੱਪੂ ਪਕੌੜਿਆਂ ਵਾਲੀ ਦੀ ਰੇੜੀ ਹੈ, ਉੱਥੋਂ ਕਿਸੇ ਸਿਆਣੇ ਜੇ ਸ਼ਰਾਬੀ ਨੂੰ ਪੁੱਛ ਕੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਅਸੀਂ ਤੁਹਾਨੂੰ ਧੁਰ ਤੱਕ ਛੱਡਣ ਦਾ ਠੇਕਾ ਨਹੀਂ ਲਿਆ। ਉਹ ਜੱਗੀ ਕਈ ਵਾਰ ਤਾਂ ਸਾਡੇ ਸਰਕਾਰੀ ਮਹਿਕਮੇ ਅਜੀਬ ਕਿਸਮ ਦੀ ਕਮੇਟੀ ਪੈਦਾ ਕਰ ਦਿੰਦੇ ਨੇ।
ਉਹ ਕਿਵੇਂ?
ਉਹ ਇੱਕ ਬੰਦਾ ਸਕੂਟਰ ਤੇ ਜਾਂਦਾ ਸੀ, ਉਹਨੂੰ ਟ੍ਰੈਫਿਕ ਪੁਲਿਸ ਵਾਲੇ ਨੇ ਰੋਕ ਲਿਆ। ਉਹ ਵੀ ਡਰਾਈਵਿੰਗ ਲਾਇਸੈਂਸ ਦਿਖਾ ਬਈ ਓਏ।
ਲਾਇਸੈਂਸ ਤਾਂ ਮੇਰੇ ਕੋਲ ਹੈ ਨਹੀਂ ਜੀ।
ਹੈ ਨਹੀਂ?
ਨਾ ਜੀ।
ਅੱਛਾ ਬਣਾਇਆ ਹੀ ਨਹੀਂ?
ਬਣਾਉਣ ਗਿਆ ਤੀ।
ਉਹ ਕਹਿੰਦੇ ਲਾਇਸੈਂਸ ਬਣਾਉਣ ਵਾਸਤੇ ਵੋਟਰ ਕਾਰਡ ਲੈ ਕੇ ਆ।
ਵੋਟਰ ਕਾਰਡ ਮੇਰੇ ਕੋਲ ਹੈ ਨਹੀਂ ਜੀ।
ਤੇ ਫਿਰ ਵੋਟਰ ਕਾਰਡ ਬਣਾ ਲੈਣਾ ਸੀ।
ਉਹ ਵੀ ਬਣਾਉਣ ਗਿਆ ਤੀ।
ਉਹ ਕਹਿੰਦੇ ਵੋਟਰ ਕਾਰਡ ਬਣਾਉਣ ਵਾਸਤੇ
ਰਾਸ਼ਨ ਕਾਰਡ ਲੈ ਕੇ ਆ।
ਫਿਰ ਉਹ ਤਾਂ ਮੇਰੇ ਕੋਲ ਹੈ ਨਹੀਂ ਜੀ।
ਉਹ ਰਾਸ਼ਨ ਕਾਰਡ ਬਣਾ ਲੈਣਾ ਸੀ।
ਉਹ ਵੀ ਬਣਾਉਣ ਗਿਆ ਤੀ ਜੀ।
ਉਹ ਕਹਿੰਦੇ ਰਾਸ਼ਨ ਕਾਰਡ ਬਣਾਉਣ ਵਾਸਤੇ ਬਿਜਲੀ ਦਾ ਬਿੱਲ ਲੈ ਕੇ ਆ।
ਫਿਰ ਮੀਟਰ ਤਾਂ ਆਪਣੇ ਘਰੇ ਹੈ ਨਹੀਂ ਜੀ,
ਕੁੰਡੀਆਂ ਤੇ ਚੱਲਦਾ ਸਮਝ ਕੰਮ।
ਉਹ ਤੇ ਬਿਜਲੀ ਦਾ ਮੀਟਰ ਲਵਾ ਲੈਣਾ ਸੀ।
ਉਹ ਵੀ ਲਵਾਉਣ ਗਿਆ ਤੀ ਜੀ।
ਉਹ ਕਹਿੰਦੇ ਮੀਟਰ ਲਵਾਉਣ ਵਾਸਤੇ
ਬੈਂਕ ਦੀ ਕਾਪੀ ਲੈ ਕੇ ਆ। ਫਿਰ ਬੈਂਕ ਚ ਆਪਣਾ ਖਾਤਾ ਤਾਂ ਹੈ ਨੀ ਤੀਜੀ।
ਉਹ ਮੇਰੇ ਪਿਓ ਬੈਂਕ ਚ ਖਾਤਾ ਖਿਲਾ ਲੈਣਾ ਸੀ,
ਉਹ ਵੀ ਖਿਲਾਉਣ ਗਿਆ ਤੀਜੀ। ਉਹ ਬੈਂਕ ਵਾਲੇ ਕਹਿੰਦੇ ਖਾਤਾ ਖਿਲਾਉਣ ਵਾਸਤੇ ਰਾਸ਼ਨ ਕਾਰਡ, ਵੋਟਰ ਕਾਰਡ, ਲਾਇਸੈਂਸ ਤੇ ਬਿਜਲੀ ਦਾ ਬਿੱਲ, ਇਹ ਚਾਰੇ ਪੰਜੇ ਲੈ ਕੇ ਆ। ਇਹ ਤਾਂ ਫਿਰ ਮੇਰੇ ਕੋਲੇ ਪਹਿਲੀ ਹੈ ਨੀ ਤੀਜੀ।
ਉਹ ਜੁਗਨੂੰ ਯਾਰ, ਇੱਕ ਹੋਰ ਕਮਾਲ ਦੀ ਗੱਲ ਹੋ ਗਈ।
ਕਿਹੜੀ?
ਮੈਂ ਸੁਣਿਆ ਵੀ ਸਿੱਖਿਆ ਮਹਿਕਮੇ ਵਾਲਿਆਂ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਗੰਦੇ ਮੰਦੇ ਗੀਤਾਂ ਵਾਲੀਆਂ ਕਿਤਾਬਾਂ ਭੇਜਤੀਆਂ।
ਉਹ ਇਹ ਤਾਂ ਕੁਛ ਵੀ ਨਹੀਂ, ਆ ਸਾਲ ਦੋ ਸਾਲ ਨੂੰ ਗੌਰਮੈਂਟ ਹਨੀ ਸਿੰਘ ਹੋਰਾਂ ਨੂੰ ਸਿਲੇਬਸ ਚ ਲਾਊਗੀ।
ਅੱਛਾ, ਫਿਰ ਸਰਕਾਰੀ ਸਕੂਲਾਂ ਚ ਸਵਾਲ ਕਿਹੋ ਜਿਹੇ ਹੋਣਗੇ?
ਲੈ ਮੈਂ ਦੱਸ ਦਿੰਦਾ। ਯੋ ਹਨੀ ਸਿੰਘ ਦੇ ਗੀਤਾਂ ਚੋਂ ਸਾਨੂੰ ਕਿਹੜੀ ਕਿਹੜੀਆਂ ਨਵੀਆਂ ਗਾਲਾਂ ਤੇ ਨਸ਼ਿਆਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇੰਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ, ਉਹਦਾ ਕੇਂਦਰੀ ਭਾਵ 150 ਸ਼ਬਦਾਂ ਚ ਲਿਖੋ। ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ ਸੀ। ਗਾਣਾ ਸੁਣ ਕੇ ਨਾਨਕੇ ਪਿੰਡ ਰਹਿਣ ਤੇ ਭੂਆ ਕੋਲੇ ਪੜ੍ਹਨ ਦੀਆਂ ਲਾਭ ਹਾਨੀਆਂ ਦੱਸੋ। ਮੰਨ ਲਓ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ। ਸੱਭਿਆਚਾਰ ਦਾ ਫਾਰਮੂਲਾ ਵਰਤ ਕੇ ਕੁੜੀ ਦੀ ਉਮਰ ਤੇ ਉਹਦੇ ਮਾਪਿਆਂ ਦੇ ਕੱਦ ਕਾਠ ਬਾਰੇ ਜਾਣਕਾਰੀ ਦਿਓ। ਮਿਸ ਪੂਜਾ ਦੀਆਂ ਫਿਲਮਾਂ ਦੇ ਪਤਨ ਦੇ ਕੋਈ ਚਾਰ ਕਾਰਨ ਦੱਸੋ। ਸ਼ਹਿਰੀ ਮਾਨ ਦੇ ਕੋਈ 5 ਅਣਮੁੱਲੇ ਯਾਰਾਂ ਦੇ ਨਾਂ ਲਿਖੋ, ਅਤੇ ਇਹ ਵੀ ਦੱਸੋ ਉਹ ਵੱਧ ਚੀਨੀ ਪਾ ਕੇ ਚਾਹ ਕਿੱਥੇ ਪੀਂਦੇ ਸਨ। ਸ਼ੀਲਾ ਕਦੋਂ ਜਵਾਨ ਹੋਈ ਤੇ ਆਪਣੀਆਂ ਕਿਹੜੀਆਂ ਕਿਹੜੀਆਂ ਕਰਤੂਤਾਂ ਕਰਕੇ ਮੁੰਨੀ ਬਦਨਾਮ ਹੋਈ, ਘੱਟੋ ਘੱਟ 150 ਸ਼ਬਦਾਂ ਚ ਲਿਖੋ। ਮਰ ਜਾਣੀ ਨੇ ਕਿਹੜੇ ਗੀਤ ਤੇ ਭੰਗੜਾ ਪਾਇਆ? ਏ ਬੇਲਾ ਗੇੜਾ, ਬੀ ਅੰਗਰੇਜ਼ੀ ਬੀਟ ਤੇ, ਸੀ ਨਾਗ ਸਾਹਮਣੇ ਜੁਲਫਾਂ ਦੇ।
ਛਤਰੀ ਤੋਂ ਉੱਡ ਗਈ
ਬੱਗੀ ਕਬੂਤਰੀ ਦੇ ਮਿੱਤਰਾਂ ਦੀ ਛਤਰੀ ਤੋਂ ਉੱਡਣ ਦੇ ਕੋਈ 3 ਕਾਰਨ ਦੱਸੋ, ਅਤੇ ਇਹ ਵੀ ਦੱਸੋ ਉਹ ਮਿੱਤਰਾਂ ਦੀ ਛਤਰੀ ਤੋਂ ਉੱਡ ਕੇ ਕਿਹੜੇ ਮੁਲਕ ਜਾ ਕੇ ਬੈਠੀ। ਗਾਇਕ ਰਾਜ ਬਰਾੜ ਦੇ ਗੀਤ ਵਿੱਚ ਜੱਟ ਨੂੰ ਆਪਣਾ ਕਰਜ਼ਾ ਲਾਉਣ ਲਈ ਕਿਹੜਾ ਟਰੈਕਟਰ ਵੇਚਣਾ ਪਿਆ? ਏ ਸਵਰਾਜ, ਬੀ ਨਾਟ 11, ਜਾਂ ਸੀ ਫੋਰਡ। ਤੁਹਾਡਾ ਦੋਸਤ ਪੇਪਰਾਂ 'ਚ ਨਕਲ ਮਾਰਦਾ ਪਰਚੀਆਂ ਸਮੇਤ ਰੰਗੇ ਹੱਥੀ ਫੜਿਆ ਗਿਆ ਹੈ। ਉਹਦੇ ਘਰ ਦੇ ਕੇਸ ਨੂੰ ਰਫਾ ਦਫਾ ਕਰਾਉਣ ਵਾਸਤੇ ਮੂੰਹੋਂ ਮੰਗੀ ਰਿਸ਼ਵਤ ਨਹੀਂ ਦੇ ਸਕਦੇ। ਸਿੱਖਿਆ ਮੰਤਰੀ ਨੂੰ ਰਿਸ਼ਵਤ ਮਾਫ਼ੀ ਦੀ ਅਰਜ਼ੀ ਲਿਖੋ।
ਤੇ ਰਿਸ਼ਵਤ ਮਾਫ਼ੀ ਦੀ ਅਰਜ਼ੀ ਕਿਹੋ ਜਿਹੀ ਹੋਊ ਫਿਰ?
ਸੇਵਾ ਵਿਖੇ, ਮਾਣਯੋਗ ਮੰਤਰੀ ਸਾਹਿਬ, ਬੇਨਤੀ ਹੈ ਕਿ ਮੇਰੇ ਦੋਸਤ ਰਾਮ ਸਿੰਘ ਤੇ ਪੇਪਰਾਂ ਵਿੱਚ ਨਕਲ ਦਾ ਕੇਸ ਬਣ ਗਿਆ ਹੈ। ਤੁਹਾਡੇ ਮਹਿਕਮੇ ਦੇ ਅਫਸਰ ਉਸ ਕੇਸ ਨੂੰ ਰਫਾ ਦਫਾ ਕਰਨ ਦਾ 5.5 ਲੱਖ ਰੁਪਇਆ ਮੰਗਦੇ ਹਨ। ਮੰਤਰੀ ਸਾਹਿਬ, ਬੇਨਤੀ ਹੈ ਕਿ ਇਹ ਬਹੁਤ ਗਰੀਬ ਪਰਿਵਾਰ ਹੈ, ਇਹਨਾਂ ਨੇ ਤਾਂ 5.5 ਲੱਖ ਠੀਕਰੀਆਂ ਨਹੀਂ ਦੇਖੀਆਂ, ਪੈਸਿਆਂ ਦੀ ਗੱਲ ਤਾਂ ਦੂਰ। ਮੰਤਰੀ ਸਾਹਿਬ, ਇੱਕ ਹੋਰ ਗੱਲ ਦੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਇਸ ਟੱਬਰ ਨੇ ਪਿਛਲੀਆਂ ਚੋਣਾਂ 'ਚ ਆਪਣੀਆਂ 6 ਦੀਆਂ 6 ਵੋਟਾਂ 500 ਰੁਪਏ ਵੋਟ ਦੇ ਹਿਸਾਬ ਨਾਲ 3000 ਰੁਪਏ ਲੈ ਕੇ ਤੁਹਾਨੂੰ ਪਾਈਆਂ ਸਨ। ਇਹ ਪਰਿਵਾਰ ਉਹ ਵੇਚੀਆਂ ਹੋਈਆਂ ਵੋਟਾਂ ਦੇ ਪੂਰੇ ਪੈਸੇ ਵਿਆਜ ਸਮੇਤ 3792 ਰੁਪਏ ਮੋੜਨ ਲਈ ਤਿਆਰ ਹੈ, ਤੇ ਅਗਲੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਆਪਣੀਆਂ ਵੋਟਾਂ ਤੁਹਾਡੇ ਹੱਕ 'ਚ ਗਹਿਣੇ ਰੱਖਦਾ ਹੈ। ਇਸ ਲਈ ਪਰਿਵਾਰ ਦੀ ਗਰੀਬੀ ਤੇ ਮੇਰੇ ਦੋਸਤ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਪੂਰੀ ਦੀ ਪੂਰੀ ਰਿਸ਼ਵਤ ਮਾਫ਼ ਕੀਤੀ ਜਾਵੇ। ਅਸੀਂ ਆਪ ਜੀ ਦੇ ਅਤਿ ਧੰਨਵਾਦੀ ਹੋਵਾਂ।
ਜੁਗਨੂੰ ਯਾਰ, ਗੱਲਾਂ ਗੱਲਾਂ ਵਿੱਚ ਮੈਂ ਭੁੱਲੀ ਗਿਆ
ਕਿ
ਉਹ ਤੁਹਾਡੇ ਪਿੰਡ ਵਾਲੇ ਭਾਣਕੇ ਮੰਗੇ ਦਾ ਕੀ ਹਾਲ ਹੈ?
ਉਹ ਮੰਗਾ ਪਾਉਂਦਾ ਨਿਤ ਨਵੇਂ ਤੋਂ ਨਵਾਂ ਪੰਗਾ।
ਅੱਛਾ,
ਉਹ ਇੱਕ ਵਾਰੀ ਮੰਗੇ ਦੇ ਇੱਕ ਰਿਸ਼ਤੇਦਾਰ ਨਾਲ ਉਹਦੇ 2-3 ਸ਼ਹਿਰੀ ਦੋਸਤ ਆ ਗਏ। ਉਹ ਮੰਗੇ ਕੋਲੇ ਚਲੇ ਗਏ ਤੇ ਖੇਤ ਜਾ ਕੇ ਪੈਗ ਸ਼ੈਗ ਲਾਉਣ ਲੱਗ ਗਏ।
ਅੱਛਾ,
ਮੰਗਾ ਉਹਨਾਂ ਨੂੰ ਸ਼ਰਾਬ ਵਰਤਾਉਣ ਲੱਗ ਗਿਆ। ਅਗਲੇ ਦਿਨ ਨੂੰ ਮੰਗਾ ਕਹਿੰਦਾ, ਮੈਨੂੰ ਆ ਗਿਆ ਭੇਤ, ਉਹ ਇਹਨਾਂ ਸ਼ਹਿਰੀਆਂ ਜਾਂਦਾ।
ਉਹ ਕਿਵੇਂ?
ਇਹ ਸ਼ਹਿਰੀ ਜੇ ਨਾ ਸ਼ਰਾਬ ਪੀਣ ਵੇਲੇ ਪਹਿਲਾ ਦੂਜਾ ਪੈਗ ਪੀਣ ਵੇਲੇ ਨਖਰੇ ਜੇ ਕਰਦੇ ਨੇ। ਕੋਈ ਕਹਿੰਦਾ ਮੈਨੂੰ ਸੋਡਾ ਪਾ ਦੇ, ਕੋਈ ਕਹਿੰਦਾ ਮੈਨੂੰ ਅੱਧਾ ਸੋਡਾ ਅੱਧਾ ਪਾਣੀ ਪਾ ਦੇ। ਇਹਨਾਂ ਨੂੰ ਤੀਜਾ ਚੌਥਾ ਪੈਗ ਭਾਵੇਂ ਫਰਨੈਲ ਪਾ ਕੇ ਪਿਆ ਦੇ, ਕੋਈ ਪਤਾ ਨਹੀਂ ਲੱਗਦਾ। ਉਹ ਇੱਕ ਵਾਰੀ ਮੰਗਾ ਮੇਰੇ ਨਾਲ ਬੰਬੇ ਚਲਾ ਗਿਆ।
ਹਾਂਜੀ,
ਉਹ ਸ਼ੂਟਿੰਗ ਸ਼ਾਟਿੰਗ ਕਰਕੇ ਰਾਤ ਨੂੰ ਆ ਕੇ ਹੋਟਲ 'ਚ ਸੌ ਗਏ।
ਅੱਛਾ, ਫੇਰ
ਤੜਕੇ ਉੱਠ ਕੇ ਕਹਿੰਦਾ ਮੈਂ ਲੱਸੀ ਪੀਣੀ ਹੈ। ਮੈਂ ਹੋਟਲ ਵਾਲਿਆਂ ਤੋਂ ਲੱਸੀ ਦਾ ਗਲਾਸ ਮੰਗਾ ਲਿਆ। ਮੈਨੂੰ ਕਹਿੰਦਾ ਕਿੰਨੇ ਦਾ ਇਹ? ਮੈਂ ਕਿਹਾ 80 ਰੁਪਏ ਦਾ। ਕਹਿੰਦਾ ਫਿਰ ਇਸ ਹਿਸਾਬ ਨਾਲ ਤਾਂ ਸਾਨੂੰ ਬਹੁਤ ਘਾਟਾ ਪੈ ਗਿਆ।
ਉਹ ਕਿਵੇਂ?
ਜੇ ਐਡਾ ਕੁ ਗਲਾਸ ਲੱਸੀ ਦਾ 80 ਰੁਪਇਆਂ ਦਾ, ਫਿਰ ਇਸ ਹਿਸਾਬ ਨਾਲ ਸਾਡਾ ਬੂਰੀ ਮੱਝ ਦਾ ਕੱਟਾ ਹਰੇਕ ਸਿਆਲ 'ਚ 7.5 ਲੱਖ ਦੀ ਲੱਸੀ ਪੀ ਜਾਂਦਾ। ਉਹ ਬਾਈ, ਮਿਹਨਤ ਵਾਲੀ ਗੱਲ ਹੈ, ਆ ਮੇਰਾ ਹੋਟਲ ਵਾਲਿਆਂ ਨਾਲ 20 ਰੁਪਏ ਲੱਸੀ ਦੇ ਗਲਾਸ ਦੇ ਹਿਸਾਬ ਨਾਲ ਠੇਕਾ ਕਰਾ ਦੇ, ਉਹ ਮੈਂ ਤਾਂ ਪਿੰਡੋਂ ਬੰਬੇ ਤੱਕ ਲੱਸੀ ਦੀ ਪਾਈਪ ਲਾਈਨ ਹੀ ਪਾ ਦੂੰਗਾ।
ਉਹ ਜੁਗਨੂੰ ਯਾਰ, ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ। ਮੈਂ ਸੁਣਿਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਹਰ ਬੰਦਾ ਬਿਜ਼ੀ ਹੈ,
ਬਹੁਤ ਬਿਜ਼ੀ।
ਬਸ ਸਾਡੇ ਬਜ਼ੁਰਗ ਜਿਹੜੇ ਆ ਇਹੀ ਪਾਰਕਾਂ 'ਚ ਘੁੰਮਦੇ ਮਿਲਦੇ ਆ, ਵੀ ਇਹਨਾਂ ਲੋਕਾਂ ਦਾ ਟਾਈਮ ਕਿਵੇਂ ਪਾਸ ਹੁੰਦਾ ਹੋਊ।
ਉਹ ਕੈਨੇਡਾ ਦੇ ਇੱਕ ਪਾਰਕ 'ਚ ਇੱਕ ਮੈਨੂੰ ਬਜ਼ੁਰਗ ਮਿਲ ਗਏ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਜ਼ੁਰਗੋ ਕਿਵੇਂ ਚੱਲਦੀ ਹੈ ਜ਼ਿੰਦਗੀ, ਕੀ ਤੱਤ ਕੱਢਿਆ ਜ਼ਿੰਦਗੀ ਦਾ, ਕੀ ਦੱਸੀਏ ਕਾਹਦੀ ਜ਼ਿੰਦਗੀ ਆ, ਕੁੱਟਾ ਕੰਮ ਆ, ਕੁੱਟ ਖਾਣਾ ਇੱਥੇ ਆ, ਪਹਿਲਾਂ ਸਾਡੇ ਘਰ ਦੀ ਕੁੱਟੇ ਖਾਣੀ ਸੁਆਈ ਆ, ਲੈ ਪਿਛਲੇ 8-9 ਸਾਲ ਤੋਂ ਤੜਕੀ ਸਾਡੀ ਬਹੂ ਕੰਮ ਤੇ, ਰਾਤ ਨੂੰ ਮੁੰਡਾ ਕੰਮ ਤੇ, ਆ ਬੱਚੇ ਪਤਾ ਨੀ ਕਦੋਂ ਤੇ ਕਿਵੇਂ ਜੰਮ ਤੇ, ਪੁੱਟਖਾਨਾ ਆ ਇੱਥੇ ਵੀ ਜੇ ਸਾਂਭਣੀ ਨੀ ਫਿਰ ਇਹਨਾਂ ਨੂੰ ਜੰਮਿਆ ਕਿਉਂ ਆ, ਸਾਨੂੰ ਤਾਂ ਦੋ ਦੋ ਵਾਰੀ ਮਾਪੇ ਬਣਨਾ ਪੈ ਗਿਆ, ਪਹਿਲਾਂ ਆਪਦੇ ਜਵਾਕਾਂ ਨੂੰ ਸਾਂਭਦੇ ਰਹੇ, ਹੁਣ ਉਹਨਾਂ ਦੇ ਜਵਾਕ ਸਾਂਭੀ ਜਾਂਦੇ ਆ, ਕੁੱਟਾ ਕਾਮਿਆ ਕੁੱਟਖਾਨਾ ਇੱਥੇ।
ਬਾਬਾ ਜੀ ਮੈਂ ਸੁਣਿਆ ਹੈ ਵੀ ਕੈਨੇਡਾ ਦੇ ਵਿੱਚ ਵੀ ਭੁੱਕੀ ਚੱਲਦੀ ਆ।
ਬਿਲਕੁਲ ਚੱਲਦੀ ਆ, ਪਰ ਅੰਗਰੇਜ਼ੀ ਭੁੱਕੀ ਆ।
ਕੀ ਮਤਲਬ ਬਾਬਾ ਜੀ?
ਮਤਲਬ ਇਹ ਆ ਵੀ ਉਹਨੂੰ ਪੌਪੀ ਫਲਾਵਰ ਕਹਿੰਦੇ ਆ।
ਅੱਛਾ,
ਇਹ ਜਿਹੜਾ ਪੌਪੀ ਫਲਾਵਰ ਆ ਇਹਨੂੰ ਗੋਰੇ ਆਪਣੀਆਂ ਕਬਰਾਂ ਤੇ ਪਾਉਂਦੇ ਆ, ਮਰਿਆ ਹੋਇਆ ਤੇ ਕਬਰਾਂ ਤੇ ਪਾਉਂਦੇ ਆ। ਪਹਿਲਾਂ ਤਾਂ ਆਪਣੇ ਪੰਜਾਬੀਆਂ ਨੇ ਸਾਰੀਆਂ ਗੋਰਿਆਂ ਦੀਆਂ ਕਬਰਾਂ ਸਾਫ਼ ਕਰਤੀਆਂ, ਜਦੋਂ ਉੱਥੋਂ ਮੁੱਕ ਗਏ ਪੌਪੀ ਫਲਾਵਰ ਫਿਰ ਇਹ ਖਰੀਦਣ ਲੱਗ ਗਏ ਸਟੋਰਾਂ ਤੋਂ। ਇੱਕ ਦਿਨ ਇੱਕ ਗੋਰੀ ਨੇ ਆਪਣੀ ਕਿਸੇ ਦੇਸੀ ਜਨਾਨੀ ਨੂੰ ਪੁੱਛਿਆ, ਬੁੜੀ ਨੂੰ, ਵੀ ਤੁਹਾਡੀ ਕਮਿਊਨਿਟੀ 'ਚ ਬਹੁਤ ਸਾਰੀਆਂ ਡੈਥਾਂ ਹੋ ਗਈਆਂ। ਉਹ ਕਹਿੰਦੀ ਕਿਵੇਂ? ਕਹਿੰਦੀ ਤੁਹਾਡੇ ਲੋਕ ਬਹੁਤ ਸਾਰੇ ਪੌਪੀ ਫਲਾਵਰ ਖਰੀਦ ਕੇ ਲਿਜਾਂਦੇ ਆ। ਤੇ ਉਹ ਦੇਸੀ ਬੁੜੀ ਪਤਾ ਕੀ ਕਹਿੰਦੀ ਗੋਰੀ ਨੂੰ?
ਕੀ ਕਹਿੰਦੀ?
ਕਹਿੰਦੀ ਕੀ ਦੱਸਾਂ ਭੈਣੇ, ਤੁਹਾਡੇ ਤਾਂ ਇਹ ਮਰਿਆਂ ਤੇ ਪਾਉਂਦੇ ਆ ਤੇ ਸਾਡੇ ਇਹ ਮਰਿਆਂ 'ਚ ਜਾਨ ਪਾਉਂਦੇ ਆ।
ਬਾਬਾ ਜੀ ਇਹਨਾਂ ਮੁਲਕਾਂ ਦੇ ਵਿੱਚ ਹੋਰ ਕਿਹੜਾ ਕੁੱਟਖਾਨਾ?
ਬਈ ਕਾਕਾ ਇੱਕ ਹੋਵੇ ਤਾਂ ਦੱਸੀਏ, ਇੱਥੇ ਤਾਂ ਪਰੌਂਠੇ ਬਣਾਉਣ ਵੇਲੇ ਵੀ ਕੁੱਟੇ ਖਾਣੀ ਹੁੰਦੀ ਆ।
ਉਹ ਕਿਵੇਂ ਜੀ?
ਆ ਪਰੌਂਠੇ ਜਦੋਂ ਬਣਾਉਣੇ ਉਦੋਂ ਧੂੰਆਂ ਨਿਕਲਦਾ, ਧੂੰਏ ਨਾਲ ਫਾਇਰ ਅਲਾਰਮ ਚੱਲਦਾ ਤੇ ਫਾਇਰ ਅਲਾਰਮ ਚੱਲਣ ਨਾਲ ਪੁਲਿਸ ਆਉਂਦੀ ਆ। ਆ ਸਾਡੇ ਵਰਗੇ ਬੁੜਿਆਂ ਨੂੰ ਤਾਂ ਪਰੌਂਠੇ ਬਣਾਉਣ ਵੇਲੇ ਹਵਾ ਚੱਲਣ ਲਾਉਂਦੇ ਨੇ ਫਾਇਰ ਅਲਾਰਮ ਕੋਲੇ, ਕਹਿੰਦੇ ਹਵਾ ਚੱਲੀ ਚੱਲ ਜੇ ਧੂੰਆਂ ਆ ਗਿਆ ਫਿਰ ਪੁਲਿਸ ਆਊਗੀ। ਹੈ ਕੁੱਟਾ ਕੰਮ, ਸਾਡੇ ਮੁਲਕ 'ਚ ਕਤਲ ਕਰੇ ਤੇ ਵੀ ਪੁਲਿਸ ਨਹੀਂ ਆਉਂਦੀ, ਇੱਥੇ ਪਰੌਂਠੇ ਬਣਾਉਣ ਤੇ ਵੀ ਪੁਲਿਸ ਆਉਂਦੀ ਆ।
ਜੁਗਨੂੰ ਯਾਰ ਇੱਕ ਗੱਲ ਦੱਸ, ਆ ਬੀਬੋ ਭੂਆ ਦੇ ਹਾਲਾਤਾਂ ਵਿੱਚ ਕੋਈ ਚੇਂਜ ਆਈ ਆ ਜਾਂ ਉਵੇਂ ਹੀ ਹੈ?
ਉਹ ਤੂੰ ਚੇਂਜ ਦੀ ਗੱਲ ਕਰਦਾ, ਬੀਬੋ ਭੂਆ ਤਾਂ ਮਾਡਰਨ ਹੋ ਗਈ। ਮਾਡਰਨ ਬੀਬੋ ਭੂਆ ਇੱਕ ਦਿਨ ਮੇਰੇ ਕੋਲ ਆਈ ਤੇ ਆ ਕੇ ਮੈਨੂੰ ਕਹਿੰਦੀ, ਬਾਗਰੂ ਬਾਗਰੂ ਬੇ ਪੁੱਤ, ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਆ, ਬੇ ਮੈਨੂੰ ਵੀ ਉਹ ਬਣਾ ਕੇ ਦੇ ਦੇ ਬੇ, ਜਿਹੜੀ ਅੱਜ ਕੱਲ ਨਵੀਂ ਚੱਲੀ ਆ, ਹਰੇਕ ਹੀ ਬਣਾਈ ਫਿਰਦਾ, ਹੋਰ ਕੁੱਤਿਆਂ ਦਾ ਕੀ ਨਾਂ ਉਹਦਾ, ਕਸੂਤਾ ਜਾ, ਹਾਂ ਖੇਸ ਬੁੱਕਲ। ਉਹ ਮੈਂ ਕਿਹਾ ਭੂਆ ਖੇਸ ਬੁੱਕਲ ਨੀ, ਫੇਸਬੁੱਕ ਹੁੰਦੀ ਹੈ। ਆਹੋ ਉਹੀ ਉਹੀ, ਹਾਂ ਮੈਨੂੰ ਬਣਾ ਕੇ ਦੇ ਦੇ। ਮੈਂ ਕਿਹਾ ਭੂਆ ਫੇਸਬੁੱਕ ਦੀ ਆਈ ਡੀ ਬਣਾਉਣ ਨੂੰ ਫਿਰਦੀ ਹੈ, ਤੈਨੂੰ ਫੇਸਬੁੱਕ ਚਲਾਉਣੀ ਆਉਂਦੀ ਹੈ? ਕਹਿੰਦੀ ਫੇਰ ਕੀ ਹੋ ਗਿਆ ਜੇ ਚਲਾਉਣੀ ਨਹੀਂ ਆਉਂਦੀ? ਮੈਂ ਮਗਰ ਪੈ ਜਾ ਕਰੂ, ਮੱਦੀ ਚਲਾ ਲਿਆ ਕਰੂ, ਸਕੂਟਰ ਵੀ ਤਾਂ ਉਹੀ ਚਲਾਉਂਦਾ। ਉਹ ਬੀਬੋ ਭੂਆ ਨੂੰ ਪੁੱਛਿਆ ਵੀ ਭੂਆ ਤੂੰ ਫੁੱਫੜ ਨਾਲ ਕਿਹੜੀ ਗੱਲੋਂ ਲੜ ਕੇ ਆ ਗਈ, ਤੇਰੀ ਕਿਹੜੀ ਗੱਲੋਂ ਅਣਬਣ ਹੋ ਗਈ ਸੀ?
ਫਿਰ ਬੀਬੋ ਭੂਆ ਕੀ ਕਹਿੰਦੀ?
ਵੇ ਪੁੱਤ ਅਣਬਣ ਹੋਵੇ ਨਾ, ਅਗਲੀ ਤਾਂ ਅਗਲੇ ਤਾਂ ਜਾਨਵਰ ਦੀ ਹੋਵੇ ਤੇ ਅਗਲਾ ਅਗਲੀ ਨੂੰ ਬੇਰਾਂ ਬੱਟੇ ਨਾ ਪੁੱਛੇ, ਫਿਰ ਅਗਲੀ ਤਾਂ ਅਗਲੇ ਨੂੰ ਛੱਡ ਕੇ ਭੱਜੂ, ਹੋਰ ਅਗਲੀ ਅਗਲੇ ਦੇ ਫੁੱਲਾਂ ਦਾ ਹਾਰ ਪਾਵੇ। ਜਾਂ ਤਾਂ ਭਾਈ ਅਗਲਾ ਵੀ ਅਗਲੀ ਦੀ ਕਾਦਰ ਕਰੇ, ਅਗਲਾ ਤਾਂ ਕਹਿੰਦਾ ਆਪਦੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ, ਫਿਰ ਫਿਰ ਅਗਲੀ ਨਾਲ ਤਾਂ ਉਹੀ ਹੋ ਗਈ ਨਾ, ਖਿੱਲਾਂ ਖਾਣ ਨੂੰ ਬਾਂਦਰੀ ਆ, ਕਿੰਨ ਪੁੱਤਿਆਂ ਦੇ ਡੰਡੇ ਖਾਣ ਨੂੰ ਰਿੱਛ। ਜਾਂ ਤਾਂ ਅਗਲੀ ਨੇ ਅਗਲੇ ਦਾ ਗੱਚ ਗੂਠਾ ਦਿੱਤਾ ਹੁੰਦਾ ਵੀ ਘਰ ਦੀ ਬੂਰਾ ਖੰਡ ਛੱਡ ਕੇ ਅਗਲਾ ਬਾਹਰਲੇ ਗੁਰ ਨੂੰ ਕਿਉਂ ਮੂੰਹ ਮਾਰਦਾ, ਫਿਰ ਤਾਂ ਅਗਲਾ ਵੀ ਚੱਲ ਹੋ ਜਾਂਦਾ ਤੀਰ ਵਾਂਗੂ ਸਿੱਧਾ, ਪਰ ਅਗਲੀ ਤਾਂ ਇਸੇ ਭੁਲੇਖੇ 'ਚ ਹੀ ਰਹਿ ਗਈ ਵੀ ਚੱਲ 100 ਦਿਨ ਚੋਰ ਦਾ 1 ਦਿਨ ਸਾਧ ਦਾ। ਪਰ ਅਗਲੀ ਕੀ ਕਰੇ ਜਦੋਂ ਸਾਧ ਵਾਲਾ ਦਿਨ ਪੁੱਤਿਆਂ ਦਾ ਆਉਣ 'ਚ ਹੀ ਨਾ ਆਵੇ, ਫਿਰ ਅਗਲੀ ਤਾਂ ਅਗਲੇ ਨੂੰ ਕਹਿ ਕੇ ਤੁਰਿਆ ਹੀ ਵੀ ਚੰਗਾ ਭਾਈ ਸਾਧਾਂ ਨੂੰ ਕੀ ਸਵਾਦਾਂ ਨਾਲ, ਅਗਲੀ ਤਾਂ ਕੱਟ ਲੂਗੀ ਯਾਦਾਂ ਨਾਲ।
ਉਹ ਵਾਕਿਆ ਯਾਰ ਭੂਆ ਵੀ ਫਿਰ ਮਾਡਰਨ ਹੋ ਗਈ,
ਪਰ ਆਪਦੇ ਜ਼ਮਾਨੇ ਨੂੰ ਅੱਜ ਦੇ ਜ਼ਮਾਨੇ ਨਾਲੋਂ ਹਜੇ ਵੀ ਬੈਸਟ ਕਹਿੰਦੀ ਹੈ।
ਉਹ ਕਿਵੇਂ ਬਾਈ?
ਬਾਗਰੂ ਬਾਗਰੂ ਭਾਈ, ਅੱਜ ਕੱਲ ਤਾਂ ਬਾਲਾ ਕਲਯੁਗ ਆ ਗਿਆ, ਲੈ ਜਿਹੜੀਆਂ ਸਾਡੇ ਜ਼ਮਾਨੇ ਵੇਲੇ ਖੁਰਾਕਾਂ ਹੁੰਦੀਆਂ ਸੀ ਅੱਜ ਕੱਲ ਉਹ ਬਿਮਾਰੀਆਂ ਨੇ ਭਾਈ।
ਕਿਵੇਂ ਭੂਆ?
ਆ ਖੰਡ ਘਿਓ ਪਹਿਲਾਂ ਸਪੈਸ਼ਲ ਪਰੌਣੇ ਨੂੰ ਪਾਉਂਦੇ ਹੁੰਦੇ ਭਾਈ,
ਹਾਂ,
ਤੇ ਅੱਜ ਕੱਲ ਖੰਡ ਵੀ ਬਿਮਾਰੀ ਹੈ, ਪੁੱਤਿਆਂ ਦਾ ਘਿਓ ਵੀ ਬਿਮਾਰੀ ਹੈ।
ਕਿਵੇਂ ਭੂਆ?
ਜਿਹੜਾ ਦੇਖੋ ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ, ਚਾਹ ਫਿੱਕੀ ਬਣਾਇਓ ਭਾਈ ਮੈਨੂੰ ਸ਼ੂਗਰ ਹੈ, ਪੁੱਤਿਆਂ ਦੇ ਸ਼ੂਗਰ ਪਤਾ ਨੀ ਕਿਵੇਂ ਹੋ ਜਾਂਦੀ ਹੈ, ਨਾ ਕੋਈ ਮਿੱਠਾ ਖਾਂਦਾ ਨਾ ਕੋਈ ਅੱਜ ਕੱਲ ਮਿੱਠਾ ਬੋਲਦਾ। ਪਹਿਲਾਂ ਵਾਲੇ ਸਰੀਰ ਨੀ ਰਹੇ ਪੁੱਤ ਅੱਜ ਕੱਲ ਵਾਲਾ ਨੰਬਰ ਦਰਨ ਦਾ ਗੁਰਜੀਤ ਕਿੰਨੀ ਕੁ ਉਮਰ ਹੈ ਭੋਰ ਹੈ ਭਰ ਜਵਾਕ ਹੈ 25-26 ਸਾਲ ਦਾ ਆ ਕੱਲ ਪਰਸੋਂ ਟੇਢਾ ਟੇਢਾ ਜਿਹਾ ਤੁਰਿਆ ਜਾਵੇ ਮੈਂ ਕਿਹਾ ਤੈਨੂੰ ਕੀ ਹੋ ਗਿਆ ਕਹਿੰਦਾ ਭੂਆ ਮੈਨੂੰ ਗੋਡਿਆਂ ਦੀ ਸ਼ਿਕਾਇਤ ਹੈ ਗੋਡਿਆਂ ਚੋਂ ਗਰੀਸ ਮੁੱਕ ਗਿਆ ਗੋਡੇ ਦੁਖਦੇ ਨੇ ਮੈਂ ਕਿਹਾ ਨਪੁੱਤਿਆਂ ਦਾ ਗੋਡੇ ਦੁਖਣਗੇ ਨੀ ਜੰਗਲ ਪਾਣੀ ਵੀ ਮੋਟਰਸਾਈਕਲ ਤੇ ਜਾਂਦੇ ਹੋ ਗਰੀਸ ਮੁੱਕ ਗਿਆ ਕਦੇ ਧਰਤੀ ਤੇ ਪੈਰ ਲਾਇਆ
ਭੂਆ ਜ਼ਮਾਨਾ ਬਹੁਤ ਬਦਲ ਗਿਆ
ਵੇ ਭਾਈ ਜਦੋਂ ਸਾਡੇ ਤੇ ਜਵਾਨੀ ਆਈ ਸੀ ਮੈਂ ਮੁਟਿਆਰ ਹੁੰਦੀ ਉਹ ਜਮਾਨੇ ਚ ਭਾਈ ਭੈਣਾਂ ਨੂੰ ਆਪਦੇ ਵੀਰ ਦੇ ਵਿਆਹ ਦਾ ਇੰਨਾ ਚਾਹ ਹੋਣਾ ਮੈਂ ਤਾਂ ਕਹਿੰਦੀ ਪੁੱਛੀ ਨਾ ਭਾਈ ਦੇ ਵਿਆਹ ਵੇਲੇ ਭੈਣਾਂ ਨੇ ਸਿੱਠਣੀਆਂ ਗਾਉਣੀਆਂ ਘੋੜੀਆਂ ਗਾਉਣੀਆਂ ਉਹਦੀਆਂ ਸਿਫਤਾਂ ਕਰਨੀਆਂ ਆਪਦੇ ਭਾਈ ਦੀਆਂ
ਕਿਵੇਂ
ਉੱਚਾ ਲੰਮਾ ਗੱਭਰੂ ਵੀਰਾ ਸੀਟੀ ਵਰਗਾ ਵੇ ਬੋਲ ਪੰਚਾਂ ਵਰਗੀ ਬੈਠਣੀ ਵੇ ਵੀਰਾ ਹਾਕਮ ਵਰਗੀ ਬੇਅੰਤੋਂ ਪਿਆਰਿਆ ਤੋਰ
ਤੇ ਭੂਆ ਅੱਜ ਕੱਲ ਦੀਆਂ ਭੈਣਾਂ ਨੂੰ ਭਰਾ ਦੇ ਵਿਆਹ ਦਾ ਚਾਹ ਨਹੀਂ ਹੁੰਦਾ
ਬੇ ਅੱਜ ਕੱਲ ਕਾਹਦੇ ਚਾਹ ਪੁੱਤ ਦੁਨੀਆਂ ਲਾਲਚਾਂ ਚ ਪੈ ਗਈ ਅੱਜ ਕੱਲ ਤਾਂ ਰੱਖੜੀ ਵਾਲੇ ਦਿਨ ਭਾਈ ਆਪਦੀ ਭੈਣ ਤੋਂ ਪਰਾਂ ਹੱਥ ਖਿੱਚ ਲੈਂਦਾ ਕਹਿੰਦਾ ਪਹਿਲਾਂ ਜ਼ਮੀਨ ਮੇਰੇ ਨਾਂ ਕਰਾ ਫੇਰ ਬਣਾਉ ਰੱਖੜੀ ਘਰ ਘਰ ਨਸ਼ੇ ਆ ਗਏ ਮੁੰਡੇ ਨਸ਼ਿਆਂ ਨੇ ਖਾ ਲੇ ਤੇ ਅੱਜ ਕੱਲ ਤਾਂ ਜੇ ਸਿਫਤ ਕਰਨੀ ਪਵੇ ਐਂ ਕਰਨੀ ਪਊ
ਕਿਵੇਂ
ਵੀਰਾ ਵੇ ਨਸ਼ੇੜੀਆ ਵੀਰਾ ਤੂੰ ਸਿਰੇ ਦਾ ਨਿਕਲਿਆ ਵੇ ਨਲੈਕ ਭੁੱਕੀ ਬਿਨਾ ਨੀ ਜਾਗਦਾ ਵੇ ਤੇਰੇ ਹੱਡਾਂ ਚ ਬਹਿਗੀ ਵੇ ਵੀਰ ਨਸ਼ੇੜੀਆ ਸਮੈਕ ਦੇ ਭਾਈ ਆ ਸਮੈਕ ਜੀ ਵਾਲਿਆਂ ਦੇ ਪਹਿਲੀ ਗੱਲ ਤਾਂ ਵਿਆਹ ਨੀ ਹੁੰਦੇ ਜੇ ਭੁੱਲ ਭੁਲੇਖੇ ਕਿਸੇ ਦਾ ਹੋ ਜਾਏ ਦੂਜੇ ਤੀਜੇ ਮਹੀਨੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਖੜੀਆਂ ਹੁੰਦੀਆਂ ਨੇ ਅੱਗੇ ਸਮਾਨ ਚੱਕਣ ਆਇਆ ਕੁੜੀ ਦਾ ਮੁੰਡਾ ਕੁੜੀ ਨੂੰ ਰੋਟੀ ਨੀ ਖਵਾ ਸਕਦਾ ਬਿੰਨ ਪੁੱਤਿਆਂ ਦੇ ਰੋਟੀ ਕਿੱਥੋਂ ਖਵਾਵੇ ਜਦੋਂ ਸਮੈਕ ਪੱਲੇ ਦਾਣੇ ਹੀ ਨੀ ਛੱਡਦੀ ਜਦੋਂ ਦਾਣੇ ਹੀ ਮੁੱਕ ਗਏ ਫਿਰ ਮੁੰਡਾ ਰੋਟੀ ਕਿੱਥੋਂ ਖਵਾਊ ਫਿਰ ਤਾਂ ਬਗਾਨੇ ਚੁੱਲ੍ਹਿਆਂ 'ਚ ਤਵੇ ਚੜ੍ਹਦੇ ਨੇ ਆ ਬਗਾਨੇ ਚੁੱਲ੍ਹਿਆਂ ਦੀ ਅੱਗ ਨੇ ਭਾਈ ਬੀਸੀਆਂ ਘਰ ਫੂਕਤੇ
ਭੂਆ ਕੱਲੇ ਮੁੰਡਿਆਂ ਦੀ ਗੱਲ ਨੀ ਅੱਜ ਕੱਲ ਦੀਆਂ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹੈ
ਵੇ ਭਾਈ ਬਾਗਰੂ ਬਾਗਰੂ ਨਾ ਮੈਨੂੰ ਤਾਂ ਹੁਣ ਹੀ ਪਤਾ ਲੱਗਿਆ ਕਹਿੰਦੇ ਚੰਡੀਗੜ੍ਹ ਤਾਂ ਨੀ ਕੁੜੀਆਂ ਪੇਗ ਫੂਕ ਵੀ ਲਾਉਂਦੀਆਂ ਨੇ ਹਰੇਕ ਕੁੜੀ ਕੋਲੇ ਉਹ ਹੈ ਨਪੁੱਟਿਆਂ ਦਾ ਮੈਨੂੰ ਨਾਂ ਨੀ ਆਉਂਦਾ ਆ ਜਿਹੜੇ ਨਵੇਂ ਚੱਲੇ ਨੇ ਬਿਨਾਂ ਤਾਰ ਵਾਲੇ ਫੋਨ ਜੇ
ਉਹ ਭੂਆ ਮੋਬਾਈਲ ਫੋਨ
ਆਹੀ ਆਹੀ ਮਗਲੈਲ ਫੋਨ ਜੈ ਵੱਡੀ ਦੀਆਂ ਭਾਵੇਂ ਬਾਜ਼ਾਰ ਚ ਤੁਰੀਆਂ ਜਾਂਦੀਆਂ ਹੋਣ ਭਾਵੇਂ ਬੱਸ ਚ ਬੈਠੀਆਂ ਹੋਣ ਭਾਵੇਂ ਰਸਕੇ ਤੇ ਜਾਂਦੀਆਂ ਹੋਣ ਜਾਂ ਤਾਂ ਮਗਲੈਲ ਫੋਨ ਕੰਨ ਤੇ ਲਾਇਆ ਹੁੰਦਾ ਪਤਾ ਨੀ ਕਿਹਦੇ ਨਾਲ ਹਿਰੜ ਹਿਰੜ ਹੱਸਦੀਆਂ ਜਾਂਦੀਆਂ ਹੁੰਦੀਆਂ ਨੇ ਜਾਂ ਫਿਰ ਮਗਲੈਲ ਫੋਨ ਨੂੰ ਦੋਨੇ ਹੱਥਾਂ ਚ ਫੜ ਕੇ ਉਂਗਲਾਂ ਨਾਲ ਪਤਾ ਨੀ ਉਹਦੀਆਂ ਕੀ ਜੂਆਂ ਜੀਆਂ ਮਾਰੀ ਜਾਂਦੀਆਂ ਹੁੰਦੀਆਂ ਨੇ
ਉਹ ਭੂਆ SMS ਕਰਦੀਆਂ ਨੇ
SMS ਵੇ ਭਾਈ ਵਾਲਾ ਕਲਯੁਗ ਆ ਗਿਆ ਸਾਡੇ ਵੇਲੇ ਤਾਂ ਦੋ ਤਿੰਨ ਕਿਸਮ ਦੀਆਂ ਮੈਸਾਂ ਹੁੰਦੀਆਂ ਬੂਰੀ ਮੈਸ ਮੀਣੀ ਮੈਸ ਵੱਡੇ ਸਿੰਘਾਂ ਵਾਲੀ ਮੈਸ SMS ਤਾਂ ਨਵੇਂ ਸੁਣਿਆ ਹਰੇਕ ਮਗਲੈਲ ਫੋਨ ਤੇ ਮੁੰਡੇ ਕੁੜੀਆਂ ਨੇ ਗਾਣੇ ਲਾਏ ਹੋਏ ਨੇ
ਆ ਜਮਾ ਹੀ ਠੀਕ ਗੱਲ ਕਹੀ ਆ
ਮਰਗਤ ਦੇ ਭੋਗ ਤੇ ਬੈਠੇ ਹੁੰਦੇ ਨੇ ਕਿਸੇ ਦਾ ਮਗਲੈਲ ਵੱਜੀ ਜਾਂਦਾ ਹੁੰਦਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਦੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਲੱਬੜੀ ਦੀ ਅਰਥੀ ਚੱਕੀ ਜਾਂਦੇ ਹੁੰਦੇ ਨੇ ਜਿਹੜਾ ਮੋਢਾ ਦਿੰਦਾ ਹੁੰਦਾ ਉਹਦੀ ਜੇਬ ਚ ਮਗਲੈਲ ਵੱਜੀ ਜਾਂਦਾ ਹੁੰਦਾ ਫਰਕ ਬੜੇ ਨੇ ਜੈਂਕਣੇ ਨੀ ਤੇਰੇ ਮੇਰੇ ਹਾਲਾਤਾਂ ਦੇ ਲੈ ਬਾਪੂ ਹਸਪਤਾਲ ਚ ਮਰਨ ਕਿਨਾਰੇ ਪਿਆ ਹੁੰਦਾ ਸਰਾਣੇ ਬੈਠੇ ਮੁੰਡੇ ਦਾ ਫੋਨ ਕਹਿੰਦਾ ਹੁੰਦਾ ਲੱਖ ਖੁਸ਼ੀਆਂ ਭਾਰਤ ਸਾਈਆਂ ਜੇ ਸਤਿਗੁਰ ਨਜ਼ਰ ਕਰੇ ਨਪੋਤਿਆਂ ਦਾ ਤੁਹਾਨੂੰ ਪਿਓ ਮਰਨ ਦੀਆਂ ਖੁਸ਼ੀਆਂ ਨੇ ਹਲੇ ਪਰਸੋਂ ਦੀ ਗੱਲ ਹੈ ਆਪਣੇ ਪਿੰਡ ਵਾਲੇ ਬਾਹਮਣਾਂ ਦੇ ਮਹਿੰਦੇ ਮਗਰ ਬਾਣੀਆਂ ਦੀ ਕੁੱਤੀ ਪੈ ਗਈ ਬੀਹੀ ਚ ਭੱਜੇ ਜਾਂਦੇ ਜਾਂਦੇ ਦੀ ਜੇਬ ਚ ਮਗਲੈਲ ਫੋਨ ਭੱਜੀ ਜਾਵੇ ਕਿਵੇਂ ਤੋੜ ਦੂ ਕਿ ਤੇਰਾ ਮੇਰਾ ਪਿਆਰ ਨੀ ਮੂਹਰੇ ਜੱਟ ਖਾੜਕੂ ਖੜਾ ਜੈ ਵੱਡੀ ਦਿਆ ਤੂੰ ਬਾਹਮਣਾਂ ਦਾ ਮੁੰਡਾ ਹੈ ਕੁੱਤੀ ਬਾਣੀਆਂ ਦੀ ਹੈ ਗਾਣੇ ਜੱਟਾਂ ਵਾਲੇ ਕਿਉਂ ਲਵਾਏ ਨੇ ਵੇ ਭਾਈ ਬਾਗਰੂ ਬਾਗਰੂ ਇੱਕਾ ਸਰਪੰਚੀ ਦੀਆਂ ਵੋਟਾਂ ਨਪੁੱਤਿਆਂ ਦੀਆਂ ਕਾਦੀਆਂ ਵੋਟਾਂ ਨੇ ਪਿੰਡਾਂ ਚ ਭਾਈਆਂ ਨਾਲ ਭਾਈ ਲੜਾਤੇ ਚਾਚੇ ਤਾਏ ਬੋਲਣੋ ਹਟਾਤੇ ਸੱਸਾਂ ਨੂੰਹਾਂ ਦੇ ਜੂੰਡੇ ਪਟਾਤੇ
ਤਾਏ ਚਾਚੇ ਭੂਆ ਫੁੱਫੜ ਮਿੱਤਰ ਯਾਰ ਲੜਾਤੇ ਚਾਚੇ ਭੂਆ ਫੁੱਫੜ ਮਿੱਤਰ ਯਾਰ ਲੜਾਤੇ ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾ ਦੇ
ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾ
ਲਾਗੇ ਨਾਲੇ ਲੱਡੂ ਵੰਡੇ ਜੀ, ਪੰਜ ਲੱਖ ਦੀ ਦਾਰੂ ਪੀ ਗਏ ਸੱਤ ਲੱਖ ਦੇ ਬੰਦੇ ਜੀ, ਦੋ ਲੱਖ ਦਾ ਭੁਜੀਆ ਖਾ ਗਏ ਨਾਲੇ ਲੱਡੂ ਵੰਡੇ ਜੀ, ਖਾ ਪੀ ਕੇ ਵੀ ਲੋਕ ਮੁਕਰ ਗਏ ਬਿਲਕੁਲ ਖੂੰਜੇ ਲਾਤੇ, ਆ ਚੰਦਰੀ ਸਰਪੰਚੀ ਨੇ ਪਿੰਡਾਂ ਵਿੱਚ ਵੈਰ ਪਵਾਤੇ,
ਖਤਮ ਕਰਦੇ ਜਦੋਂ ਉਹਨੇ ਗੱਲ ਕਰਦੇ ਕਰਦੇ ਨੇ ਕਹਿਤਾ ਵੀ ਹਾਂ
ਕੀ ਮਤਲਬ
ਤਾਂ ਫਿਰ ਸਮਝ ਲਓ ਵੀ ਫਿਰ ਹਾਂ
ਉਹ ਯਾਰ ਕੁਝ ਦੱਸੇਗਾ ਵੀ
ਉਹ ਸਾਡੇ ਪਿੰਡ ਦੋ ਭਰਾਵਾਂ ਦਾ ਆਪਸ ਦੇ ਵਿੱਚ ਜ਼ਮੀਨ ਦਾ ਝਗੜਾ ਹੋ ਗਿਆ ਪੰਚਾਇਤ ਦੇ ਵਿੱਚ ਮੱਗਰ ਸਿੰਘ ਨੇ ਫੈਸਲਾ ਕਰਾ ਕੇ ਸਾਰੇ ਪਿੰਡ ਦੇ ਸਾਹਮਣੇ ਦੋਨੇ ਭਾਈਆਂ ਨੂੰ ਕਿਹਾ ਲੈ ਵੀ ਆਹ ਹੋ ਗਿਆ ਤੁਹਾਡਾ ਫੈਸਲਾ ਤੇ ਆ ਲੱਗ ਗਿਆ ਮੇਰਾ ਅੰਗੂਠਾ ਗਵਾਹੀ ਦਾ ਵੀ ਜੇ ਦੋਨਾਂ ਨੂੰ ਹੁਣ ਭਾਈਆਂ ਨੂੰ ਕੋਈ ਸ਼ੱਕ ਸ਼ਿਕਵਾ ਵੀ ਗਰਦੌਰੀ ਦਾ ਜਾਂ ਵੱਧ ਘੱਟ ਜ਼ਮੀਨ ਦਾ ਤਾਂ ਉਹ ਸਾਰੇ ਪਿੰਡ ਦੇ ਸਾਹਮਣੇ ਹੁਣ ਗੱਲ ਕਰ ਲੋ ਕੱਲ ਨੂੰ ਮੇਰਾ ਨਾਂ ਲੈ ਕੇ ਨਾ ਕਹਿ ਦਿਓ ਵੀ ਤਾਇਆ ਵੀ ਹਾਂ ਉਹ ਮੱਗਰ ਸਿੰਘ ਇੱਕ ਵਾਰੀ ਰਿਸ਼ਤਾ ਕਰਾਉਣ ਲੱਗ ਗਿਆ ਵਿਚੋਲਾ ਬਣ ਗਿਆ ਦੋਨੇ ਧਿਰਾਂ ਨੂੰ ਕਹਿੰਦਾ ਵੀ ਆਹ ਬੈਠੇ ਨੇ ਮੁੰਡੇ ਵਾਲੇ ਤੇ ਆਹ ਬੈਠੇ ਨੇ ਭਾਈ ਕੁੜੀ ਵਾਲੇ ਤੁਸੀਂ ਆਪ ਵਿੱਚ ਗੱਲ ਖੋਲ ਲੋ ਵੀ ਕੱਪੜੇ ਦਾ ਲੈਣ ਦੇਣ ਜਾ ਬੁੜੀਆਂ ਦੇ ਸੌ ਰਿਵਾਜ ਹੁੰਦੇ ਨੇ ਵੀ ਛਾਪਾਂ ਚੱਲੇ ਵੀ ਇਹ ਨਾ ਹੋਵੇ ਵੀ ਉਧਰ ਮੈਰਿਜ ਪੈਲਸ ਦੇ ਵਿੱਚ ਆਪਾਂ ਆਨੰਦ ਕਰਾਉਣ ਨੂੰ ਖੜੇ ਹੋਈਏ ਤੇ ਤੁਸੀਂ ਦੋਨੇ ਧਿਰ ਆਪ ਵਿੱਚ ਇੱਕ ਦੂਜੇ ਨੂੰ ਕਹੀ ਜਾਂਦੇ ਹੋਵੋ ਵੀ ਮਤਲਬ ਵੀ ਹਾਂ ਉਹ ਮੁੰਡੇ ਖੁੰਡਿਆਂ ਨੇ ਉਹਨੂੰ ਪੁੱਛਿਆ ਇਹ ਓਬਾਮਾ ਮਨਮੋਹਨ ਸਿੰਘ ਨੂੰ ਬੜਾ ਭੱਜ ਕੇ ਮਿਲਦਾ ਹੁੰਦਾ ਜਿੱਥੇ ਵੀ ਮਿਲਣਾ ਹੁੰਦਾ ਇੰਟਰਨੈਸ਼ਨਲ ਕਾਨਫਰੰਸ 'ਚ
फिर मगर सिंह की कहना
मगर सुने अंदरली गल दसती
केड़ी
अमरीका च बेरोजगारी जी फैल गई ताइयों भज के मिलता भाई मनमोहन सिंह नू ऐ करो ला अमरीका च बेरोजगारी जी ठीक हो जाए उन्होंने पैरी जे आ जाए ला उदू मुड़के किसी भी इंटरनेशनल कॉन्फ्रेंस च ओबामा एक बार भी मनमोहन सिंह नू मिलके कह दे भी, भी, भी
मैं एक गल सोचता सी
सोचा कर कदे कदे सोचना बहुत वधिया गल हुंदी है
पहला गल तो सुन ला यार मैं सोचता सी भी आ जिहड़ा भ्रष्टाचारी वाले सप है अपने मुल्क दे विच ए सप तो कोई बचा तो नहीं होना
बिलकुल सही गल है तेरी यार देश लई शहीद होए फौजी जवान की लाश जदों बिना कफन तो पिंड आई तां घरदियां तो पहला लाश ने दुहाई पाई कि असी तां देश दे नाम अपनी जान भी ला गए पर देश नूं चलाउण वाले साडे कफन भी खा गए खच्चर रेड़ा चलाउण वाले नंदू दा सरकारी स्कूल च छेवीं क्लास च पढ़दा बच्चा अद्धी छुट्टी वेले घर आ गया मां ने पुछया पुत की गल होगी वो कहिंदा बेबे हुण मैं अगे नहीं पढ़ सकदा क्योंकि कोई वड्डा मंत्री साडियां किताबां खा गया मां कहिंदी गल तां पुत तेरी भी ठीक है किताबां तो बिना किवें पढ़ोगे अपने बापू वांगू हुणे दिहाड़ी करनी सिख लै पढ़ लिख के भी तां टैंकियां ते चढ़ोगे
जुगनू यार तेरिया अज दिया सारिया गल सुन के मैनू तो यार यही सोच लगी है
केड़ी
कि मेरे रंगले पंजाब दा बनू की
यही गल तो मैं सोचदा कि जदो नब्ज रुके किसे पत्ते दी जदो बने कलोनी खत्ते दी जदो चढ़ी जवानी ढेर हुंदी टीकिया नाल शुरू सवेर हुंदी जद हवा च जहरां घुलदियां ने पैरां विच पग्गां रुलदियां ने जदो आखे कलम पटवारी दी तकसीम करा लो सारी दी जद वड्डा पोता दादे नू वसीयत दी याद दवांदा है उदो तरस पंजाब ते आउंदा है उदो तरस पंजाब ते आउंदा है जद नव जन्मी मासूम कोई कूड़े दे ढेर चो थौंदी है जद नव जन्मी मासूम कोई कूड़े दे ढेर चो थौंदी है जा रोजी रोटी खातर कोई टैंकी ते चढ़ कर लाउंदी है जदो लाल बत्ती वाली कार कोई लाल बत्ती चो लंघदी है फिर समझ नहीं आउंदी जनता लई बत्ती केड़े रंग दी है जद अंबेसियां अगे लगी हुई भीड़ देखता हां जा करजे थले कुबी हुई रीढ़ देखता हां जद हर जज्बाती बंदा ही बाहर नूं जाना चाहुंदा है उदों तरस पंजाब ते आउंदा है उदों तरस पंजाब ते आउंदा है जद सुना कहानी दुखां दी मैदाने जंग बनियां कुखां दी जद सुना कहानी दुखां दी मैदाने जंग बनियां कुखां दी जद व्याहां दे विच फैर सुना जद गलियां दे विच टायर सुना जद देखा लिस्ट पखंडिया दी जमीर दियां लगदियां मंडिया दी जद खंडर बने मकान देखदा हां जद लिश्क दे धार्मिक स्थान देखदा हां जद चुप सुना मैं कावां दी जद नशेड़ी पुत्तां दियां मावां दी जद मिट्टी तेलियां लाड़ियां नूं कोई दाज दी तीली लाउंदा है उदों तरस पंजाब ते आउंदा है उदों तरस पंजाब ते आउंदा है उदों तरस पंजाब ते आउंदा है।